परमेश्वर एक है सब मह रहा समाए।
साहिब सतगुरु सच्चे पातशाह फरमाउंदे ने भाई साडी दृष्टि विच गुरु ते परमेश्वर दोवें ही एक रूप हन ते गुरु शरीर नहीं, गुरु एक शक्ति है, गुरु एक जोत है। सब मह रहे असमाए, इसलिए गुरु शक्ति रूप होके ते सारिया दे विच ही समा रहा, सारिया विच ही वस रहा है।
जिनका पूरब लिखिया से नाम ते आए।
साहिब सतगुरु सच्चे पातशाह फरमाउंदे ने भाई जिन्हां दे मत्थे ते कोई पूर्वला चंगा लेख लिखिया हुंदा है, कोई चंगा उत्तम कर्म लिखिया हुंदा है, सही नाम ते आए, ओही पाए नाम नूं ते आ सकदे ने। हुण वेख लो किन्नी दुनिया है, नाम जपण वाले किन्ने ने। हजूर कहिंदे जिन्हां ने कोई पहला पुन कर्म कीता हुंदा है ते फिर ओही वाहिगुरु दे नाम नूं ते आ सकदे हन।
नानक गुर शरणागति मरै न आवै जाए।
धन गुरु अर्जन देव महाराज सच्चे पातशाह फरमाउंदे ने भाई असीं ते उस गुरु दी शरण विच पए हां जो गुरु अमृत दा दाता है। उस गुरु ने ऐसा अमृत सानू पिया दिता है, मरै ना आवै जाए, ना हुण असीं मरांगे ते ना ही आउण जाण दा चक्कर ही साडे पल्ले रवेगा। इस लई गुरु ने ऐसी कृपा कीती है, सानू अमर ते अटल पदवी बख्शिश कर दिती है। ਹੁਣ ਅਸੀਂ ਨਾ ਕਦੀ ਮਰਾਂਗੇ ਤੇ ਨਾ ਹੀ ਕਦੇ ਜੂਨਾਂ ਦੇ ਵਿੱਚ ਆਵਾਂ ਜਾਵਾਂਗੇ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਰ ਗੁਰਸਿੱਖ ਮਾਈ ਭਾਈ ਦੇ ਨਾਲ ਇੱਕ ਬਚਨ ਕੀਤਾ ਹੈ, ਜਿਹੜਾ ਵੀ ਇੱਕ ਵਾਰੀ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਹਜ਼ੂਰ ਕਹਿੰਦੇ ਮੈਂ ਉਹਨੂੰ ਜਮਾਂ ਦੇ ਵਸ ਨਹੀਂ ਪੈਣ ਦਿੰਦਾ, ਤੇ ਜੇ ਭੁੱਲ ਭੁਲੇਖੇ ਕਿਸੇ ਆਪਣੀ ਹੀ ਗਲਤੀ ਕਰਕੇ ਨਰਕਾਂ ਵਿੱਚ ਵੀ ਡਿੱਗ ਪਵੇ ਤੇ ਫਿਰ ਮੈਂ ਆਪਣੀ ਮੋਹਰ ਵੇਖ ਕੇ, ਆ ਜਿਹੜੇ ਕੇਸ ਨੇ ਸਿੱਖੀ ਦੀ ਮੋਹਰ ਹੈ, ਮੈਂ ਉਸਨੂੰ ਨਰਕਾਂ ਵਿੱਚੋਂ ਵੀ ਬਾਹਰ ਕੱਢ ਲੈਂਦਾ ਹਾਂ। ਇਸ ਲਈ ਜਿਹੜਾ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਨਾ ਉਹ ਮਰਦਾ ਹੈ, ਨਾ ਕਦੀ ਜੂਨਾਂ ਦੇ ਵਿੱਚ ਹੀ ਆਉਂਦਾ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਥੇ ਸ੍ਰੀ ਰਾਗ ਦੇ 30 ਸ਼ਬਦ ਸੰਪੂਰਨ ਹੋਏ ਨੇ, ਕਿਉਂਕਿ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ 33 ਸ਼ਬਦ ਆਏ ਸਨ, ਉਸ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ 31 ਸ਼ਬਦ ਆਏ, ਅਤੇ ਫਿਰ 6 ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਆਏ, ਅਤੇ ਅੱਗੇ ਹੁਣ 30 ਸ਼ਬਦ, ਇਹ ਕੁੱਲ ਜੋੜ 100 ਬਣ ਗਿਆ। ਇੱਥੇ 100 ਸ੍ਰੀ ਰਾਗ ਦੇ ਸ਼ਬਦ ਸੰਪੂਰਨ ਹੋਏ ਨੇ। ਹੁਣ ਅੱਗੇ ਅਸ਼ਟਪਦੀਆਂ ਆਰੰਭ ਹੋਣ ਲੱਗੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੀ ਐਸੀ ਸੁੰਦਰ ਤਰਤੀਬ ਬਣਾਈ ਹੈ, ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਲਿਖੀ ਹੈ, ਫਿਰ ਉਸ ਤੋਂ ਦੂਸਰੇ ਨੰਬਰ 'ਤੇ ਗੁਰੂ ਅੰਗਦ ਦੇਵ ਮਹਾਰਾਜ ਦੀ। ਜੇ ਉਹਨਾਂ ਦੀ ਬਾਣੀ ਉਸ ਰਾਗ ਦੇ ਵਿੱਚ ਨਾ ਹੋਵੇ ਤਾਂ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਲਿਖੀ ਗਈ, ਅਤੇ ਉਹਨਾਂ ਤੋਂ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਦੀ ਬਾਣੀ, ਅਤੇ ਫਿਰ ਉਸ ਤੋਂ ਬਾਅਦ ਫਿਰ 5ਵੇਂ ਨੰਬਰ 'ਤੇ ਗੁਰੂ ਮਹਾਰਾਜ ਨੇ ਆਪਣੀ ਬਾਣੀ ਲਿਖੀ, ਅਤੇ ਹੁਣ ਇਹ ਅੱਗੇ ਜਿਹੜੇ ਚੌਪਦੇ ਸ਼ਬਦ ਸਨ 100 ਇੱਥੇ ਸੰਪੂਰਨ ਹੋ ਚੁੱਕੇ ਨੇ, ਅਤੇ ਹੁਣ ਅੱਗੇ ਅਸ਼ਟਪਦੀਆਂ ਇਹ ਇੱਕ ਵੱਖਰੀ ਰਚਨਾ ਹੈ, ਅੱਗੇ ਆਰੰਭ ਹੋ ਰਹੀ ਹੈ। ਔਰ ਇੱਥੇ ਵੀ ਉਸੇ ਹੀ ਤਰਤੀਬ ਦੇ ਅਨੁਸਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਪਹਿਲਾਂ ਸਤਿਗੁਰੂ ਲਿਖਵਾ ਰਹੇ ਹਨ, ਤੇ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾ ਪੈ ਵਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਸ਼੍ਰੀ ਰਾਗ ਦੇ ਅੰਦਰ ਮੰਗਲਾਚਾਰਨ ਉਚਾਰਨ ਕਰਕੇ ਅਸ਼ਟਪਦੀਆਂ ਆਰੰਭ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦੇ। ਇੱਕ ਓਅੰਕਾਰ ਹੀ ਸਤ ਸਦਾ ਸਿਰ ਰਹਿਣ ਵਾਲਾ ਹੈ, ਗੁਰ ਪ੍ਰਸਾਦ ਅਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦੇ। ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ। ਸ੍ਰੀ ਰਾਗ ਰਾਗ ਦਾ ਨਾਮ ਹੈ, ਮਹੱਲਾ ਪਹਿਲਾ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਵਾਚਕ ਹੈ ਅਤੇ ਕਰ ਪਹਿਲਾ ਇਹ ਸੁਰਤਾਲ ਦਾ ਵਾਚਕ ਹੈ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੀ ਵੀ ਬਾਣੀ ਉਚਾਰਨ ਕੀਤੀ ਹੈ ਉਹਦਾ ਰਾਗ ਅਤੇ ਕਾਵ ਦੇ ਨਾਲ ਗੂੜਾ ਸੰਬੰਧ ਹੈ। ਜਿਵੇਂ ਹੁਣ ਇਹ ਅਸ਼ਟਪਦੀਆਂ ਸ਼੍ਰੀ ਰਾਗ ਰਾਗ ਦੇ ਵਿੱਚ ਲਿਖੀਆਂ ਨੇ, ਪਰ ਇਹਦੇ ਨਾਲ ਕਰ ਪਹਿਲਾ ਲਿਖ ਕੇ ਨਾਲ ਸੁਰਤਾਲ ਦਾ ਵੀ ਨਾਲ ਹੀ ਜ਼ਿਕਰ ਕਰ ਦਿੱਤਾ। ਅਤੇ ਅਸ਼ਟਪਦੀਆਂ ਕਾਵ ਰਚਨਾ ਵਿੱਚ ਇੱਕ ਛੰਦ ਦਾ ਨਾਮ ਹੈ। ਅਸ਼ਟਪਦੀਆਂ ਦਾ ਅਖਰੀ ਅਰਥ ਹੈ ਅਸ਼ਟਪਦੀਆਂ, ਅੱਠ ਪੌੜੀਆਂ ਵਾਲੀ ਰਚਨਾ, ਜਿਵੇਂ ਚੌਪ ਦੇ ਚਾਰ ਪਦਿਆਂ ਵਾਲੇ ਹਨ। ਅਸ਼ਟਪਦੀਆਂ ਅੱਠ ਪਦਿਆਂ ਵਾਲੀਆਂ ਰਚਨਾਵਾਂ, ਉਹਨਾਂ ਨੂੰ ਅਸ਼ਟਪਦੀਆਂ ਆਖਿਆ ਹੈ। ਅਤੇ ਕਈ ਵਾਰੀ ਇਹਨਾਂ ਦੀ ਗਿਣਤੀ ਘੱਟ ਵੱਧ ਵੀ ਆ ਜਾਂਦੀ ਹੈ, ਔਰ ਉੱਥੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਅਸ਼ਟਪਦੀਆ ਛੰਦ ਦਾ ਵੀ ਨਾਮ ਹੈ। ਅਤੇ ਕਵੀ ਦੀ ਆਪਣੀ ਇੱਛਾ ਹੁੰਦੀ ਹੈ ਅਤੇ ਕਿਸੇ ਛੰਦ ਨੂੰ ਚਾਹੇ ਛੋਟਾ ਕਰ ਲਵੇ ਚਾਹੇ ਵੱਡਾ ਕਰ ਲਵੇ। ਇਸ ਤਰ੍ਹਾਂ ਉੱਥੇ ਅਸ਼ਟਪਦੀਆ ਛੰਦ ਦਾ ਵਾਚਕ ਸਮਝਣਾ, ਅਤੇ ਵੈਸੇ ਅਸ਼ਟਪਦੀਆ ਅੱਠ ਪਦਿਆਂ ਵਾਲੀ ਰਚਨਾ ਦਾ ਵੀ ਨਾਮ ਹੈ। ਹਜ਼ੂਰ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਹਰ ਮਨੁੱਖ ਮਾਤਰ ਨੂੰ, ਚਾਹੇ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਗੈਰ ਸਿੱਖ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਂਝਾ ਉਪਦੇਸ਼ ਦਿੰਦੇ ਨੇ। ਕਿਸੇ ਉੱਤਮ ਅਧਿਕਾਰੀ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਹੈ, ਬਾਬਾ ਅੱਲਹ ਅਗਮ ਅਪਾਰ। ਬਾਬਾ ਕਿਸੇ ਬਜ਼ੁਰਗ ਵਿਅਕਤੀ ਨੂੰ ਆਖਿਆ ਜਾਂਦਾ ਹੈ। ਇੱਥੇ ਕਿਸੇ ਉੱਤਮ ਅਧਿਕਾਰੀ ਦੇ ਲਈ ਬਾਬਾ ਸ਼ਬਦ ਵਰਤਿਆ ਹੈ। ਹੋ ਸਕਦਾ ਹੈ ਕੋਈ ਵਿਦਵਾਨ, ਕੋਈ ਕਿਸੇ ਧਰਮ ਦਾ ਆਲਮ ਗੁਰੂ ਮਹਾਰਾਜ ਦੇ ਸਾਹਮਣੇ ਆਇਆ ਹੋਵੇ, ਉਸ ਨੂੰ ਗੁਰੂ ਮਹਾਰਾਜ ਨੇ ਸਤਿਕਾਰ ਦੇ ਨਾਲ ਇਹ ਬਾਬਾ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ, ਬਾਬਾ ਅੱਲਹ ਅਗਮ ਅਪਾਰ। ਇਹ ਬਾਬਾ ਉਹ ਵਾਹਿਗੁਰੂ ਅੱਲਾ, ਮੁਸਲਮਾਨ ਪਰਮੇਸ਼ਰ ਦਾ ਨਾਮ ਅੱਲਾ ਕਹਿੰਦੇ ਨੇ, ਬਾਬਾ ਅੱਲਹ ਅਗਮ ਅਪਾਰ। ਪਰ ਯਾਦ ਰੱਖੋ, ਸਿੱਖ ਧਰਮ ਦੇ ਅੰਦਰ ਚਾਹੇ ਕੋਈ ਵੀ ਪਰਮੇਸ਼ਰ ਦਾ ਨਾਮ ਹੈ ਉਹਦਾ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਸਤਿਕਾਰ ਕੀਤਾ ਹੈ, ਅਤੇ ਨਾਲ ਇਹ ਵੀ ਬਚਨ ਆਖੇ ਨੇ, ਬਲਿਹਾਰੈ ਜਾਉ ਜੇਤੇ ਤੇਰੇ ਨਾਮ ਹੈ। ਹੇ ਵਾਹਿਗੁਰੂ, ਜਿੰਨੇ ਵੀ ਤੇਰੇ ਨਾਮ ਨੇ, ਚਾਹੇ ਕੋਈ ਵੀ ਨਾਮ ਦੁਆਰਾ ਤੈਨੂੰ ਯਾਦ ਕਰ ਰਿਹਾ ਹੈ, ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਇੱਕ ਐਸਾ ਗ੍ਰੰਥ ਹੈ ਜਿਹਦੇ ਵਿੱਚ ਮੁਸਲਮਾਨੀ ਭਾਸ਼ਾ ਦੇ ਪਰਮੇਸ਼ਰ ਦੇ ਨਾਮ ਵੀ ਅਤੇ ਹਿੰਦੂ ਭਾਸ਼ਾ ਦੇ ਪਰਮੇਸ਼ਰ ਦੇ ਨਾਮ ਵੀ ਇੱਕ ਥਾਂ ਇਕੱਠੇ ਅੰਕਿਤ ਕੀਤੇ ਗਏ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਾਈਆਂ, ਕੋਈ ਅਲਾਹੇ, ਕਿਉਂਕਿ ਗੁਰਬਾਣੀ ਦਾ ਉਪਦੇਸ਼ ਸਰਬ ਸਾਂਝਾ ਹੈ। ਇਹਦੇ ਵਿੱਚ ਕੋਈ ਵਿਤਕਰਾ ਨਹੀਂ ਗੁਰੂ ਮਹਾਰਾਜ ਨੇ ਰੱਖਿਆ, ਅਤੇ ਸਾਨੂੰ ਇਹ ਉਪਦੇਸ਼ ਦਿੱਤਾ ਹੈ, ਭਾਸ਼ਾ ਤਾਂ ਕੋਈ ਵੀ ਹੋ ਸਕਦੀ ਹੈ, ਬੋਲੀ ਕੋਈ ਵੀ ਹੋ ਸਕਦੀ ਹੈ, ਕਿਸੇ ਵੀ ਬੋਲੀ ਵਿੱਚ ਜੇ ਕੋਈ ਪਰਮੇਸ਼ਰ ਦਾ ਨਾਮ ਲੈਂਦਾ ਉਹਦਾ ਸਤਿਕਾਰ ਕਰੋ। ਬੋਲੀ ਤੋਂ ਨਫ਼ਰਤ ਨਹੀਂ ਹੋਣੀ ਚਾਹੀਦੀ, ਨਾਮ ਤੋਂ ਨਫ਼ਰਤ ਨਹੀਂ ਹੋਣੀ ਚਾਹੀਦੀ। ਬਾਬਾ ਅੱਲਹ ਅਗਮ ਅਪਾਰ, ਠੀਕ ਹੈ, ਤੁਹਾਡਾ ਆਪਣਾ ਵਿਸ਼ਵਾਸ ਗੁਰੂ ਦੇ ਨਾਮ 'ਤੇ ਹੋਣਾ ਚਾਹੀਦਾ, ਪਰ ਬਾਕੀ ਨਾਵਾਂ ਦਾ, ਬਾਕੀ ਧਰਮਾਂ ਦਾ ਵੀ ਸਤਿਕਾਰ ਕਰੋ। ਇਹ ਸਤਿਗੁਰੂ ਮਹਾਰਾਜ ਨੇ ਸਿੱਖਿਆ ਬਖਸ਼ੀ ਹੈ। ਬਾਬਾ ਅੱਲਹ ਅਗਮ ਅਪਾਰ, ਹੇ ਬਾਬਾ ਇਹ ਉੱਤਮ ਅਧਿਕਾਰੀ, ਉਹ ਅੱਲਾ ਖੁਦਾ ਅਗਮ ਅਪਾਰ, ਮਨ ਦੀ ਗਮਤਾ ਤੋਂ ਪਰੇ ਅਤੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ ਹੈ, ਪਾਕੀ ਨਾਈ ਪਾਕ ਥਾਏ, ਉਸ ਵਾਹਿਗੁਰੂ ਪਰਮੇਸ਼ਰ ਦੀ ਨਾਈ ਦਾ ਅਰਥ ਹੈ ਵਡਿਆਈ, ਉਹਦੀ ਨਾਈ ਵਡਿਆਈ, ਉਹਦੀ ਮਹਿਮਾ ਪਾਕੀ ਦਾ ਅਰਥ ਹੈ ਬਹੁਤ ਪਵਿੱਤਰ ਹੈ। ਇਹ ਵੀ ਮੁਸਲਮਾਨੀ ਭਾਸ਼ਾ ਦੇ ਸ਼ਬਦ ਨੇ। ਪਾਕ ਥਾਏ, ਜਿਸ ਅਸਥਾਨ 'ਤੇ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ, ਔਰ ਉਹ ਅਸਥਾਨ ਵੀ ਪਾਕ ਬਹੁਤ ਪਵਿੱਤਰ ਹੈ, ਸੱਚਾ ਪਰਵਤਗਾਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਪਰਵਤਗਾਰ ਹੈ। ਪਰਵਤਗਾਰ ਕਹਿੰਦੇ ਨੇ, ਪਰਵਤਗਾਰ ਵੀ ਮੁਸਲਮਾਨੀ ਭਾਸ਼ਾ ਦਾ ਹੀ ਸ਼ਬਦ ਹੈ। ਪਰਵਤਗਾਰ ਤੋਂ ਮੁਰਾਦ ਹੈ ਉਹ ਸਭ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਕੇ ਤੇ ਹੁਣ ਆਰੰਭ ਤੋਂ ਉਪਦੇਸ਼ ਦਿੰਦੇ ਹਨ। ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੈ ਵਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਖ ਆਖ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਪਹਿਲਾਂ ਆਪਣੀ ਰਸਨਾ ਤੋਂ ਉਚਾਰਨ ਕਰਨਾ ਚਾਹੀਦਾ। ਆਖ ਆਖ ਪਹਿਲਾਂ ਰਸਨਾ ਤੋਂ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰੋ ਅਤੇ ਇਹਦੇ ਨਾਲ ਹੀ ਰਸਨਾ ਤੋਂ ਵਾਹਿਗੁਰੂ ਦੇ ਨਾਮ ਨੂੰ ਆਖ ਆਖ ਕੇ ਮਨ ਵਾਵਣਾ ਅਤੇ ਭਾਈ ਮਨ ਨੂੰ ਵੀ ਨਾਲ ਵਾਵਣਾ ਦਾ ਅਰਥ ਹੈ ਵੀ ਉਸ ਨਾਮ ਦਾ ਵਾਜਾ ਵਜਾਉਣ ਦਾ ਉਪਦੇਸ਼ ਦਿਓ। ਇਹਦਾ ਮਤਲਬ ਇਹ ਹੈ ਵੀ ਪਹਿਲਾਂ ਰਸਨਾ ਤੋਂ ਜਪੋ, ਰਸਨਾ ਤੋਂ ਜਪਦਿਆਂ ਜਪਦਿਆਂ ਅਤੇ ਮਨ ਨੂੰ ਵੀ ਆਖੋ ਵੀ ਤੂੰ ਵੀ ਨਾਮ ਜਪ। ਆਖ ਆਖ ਮਨ ਵਾਵਣਾ, ਇਉਂ ਰਸਨਾ ਤੋਂ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਅਤੇ ਮਨ ਵਾਵਣਾ ਅਤੇ ਭਾਈ ਮਨ ਨੂੰ ਵੀ ਭਾਈ ਇਸ ਨਾਮ ਜਪਣ ਦੀ ਪ੍ਰੇਰਣਾ ਕਰਨੀ ਹੈ। ਵਾਵਣਾ ਜਿਹੜਾ ਸ਼ਬਦ ਹੈ ਨਾ, ਇਹਦੇ ਬਾਰੇ ਵਿਦਵਾਨਾਂ ਨੇ ਕਾਫੀ ਗੰਭੀਰ ਵਿਚਾਰ ਕੀਤੀ ਹੈ। ਜਿਹੜਾ ਵਾਵਣਾ ਜਾਂ ਵਾਏ ਸ਼ਬਦ ਨੇ, ਇਹਨਾਂ ਦਾ ਸੰਗੀਤ ਨਾਲ ਸੰਬੰਧ ਹੈ। ਇਸ ਲਈ ਆਖ ਆਖ ਮਨ ਵਾਵਣਾ, ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ ਵੀ ਇਹ ਮਨ ਨੂੰ ਵਾਜਾ ਬਣਾਓ। ਜਿਵੇਂ ਕੋਈ ਸੰਗੀਤਕਾਰ ਕਿਸੇ ਸਾਜ਼ ਦੇ ਨਾਲ ਕੋਈ ਰੱਬ ਦੀ ਸਿਫਤ ਸਲਾਹ ਕਰੇ, ਜਿਵੇਂ ਰਾਗੀ ਸਿੰਘ ਹਾਰਮੋਨੀਅਮ ਅਤੇ ਹੋਰ ਸਾਜ਼ਾਂ ਦੁਆਰਾ ਬਾਣੀ ਉਚਾਰਨ ਕਰਦੇ ਨੇ। ਹਜ਼ੂਰ ਕਹਿੰਦੇ ਨੇ ਆਖ ਆਖ ਮਨ ਵਾਵਣਾ, ਇਸ ਮਨ ਨੂੰ ਹੀ ਵਾਜਾ ਬਣਾ ਕੇ, ਇਸ ਮਨ ਨੂੰ ਹੀ ਸਾਜ਼ ਬਣਾ ਕੇ ਅਤੇ ਰਸਨਾ ਤੋਂ ਆਖ ਆਖ, ਰਸਨਾ ਤੋਂ ਵਾਹਿਗੁਰੂ ਦੇ ਨਾਮ ਨੂੰ ਬੋਲ ਬੋਲ ਕੇ ਅਤੇ ਮਨ ਨੂੰ ਪਾਈ ਵਜਾਉਣਾ ਚਾਹੀਦਾ ਹੈ। ਭਾਵ ਰਸਨਾ ਤੋਂ ਵੀ ਨਾਮ ਬੋਲੋ ਅਤੇ ਮਨ ਦੁਆਰਾ ਵੀ ਵਾਹਿਗੁਰੂ ਦੇ ਨਾਮ ਦੀ ਧੁਨ ਅਲਾਪੋ। ਜਿਉਂ ਜਿਉਂ ਜਾਪੈ ਵਾਏ ਅਤੇ ਭਾਈ ਜਿਵੇਂ ਜਿਵੇਂ ਤੁਸੀਂ ਰਸਨਾ ਤੋਂ ਨਾਮ ਜਪੋਗੇ ਉਸੇ ਉਸੇ ਤਰ੍ਹਾਂ ਤੁਹਾਡਾ ਮਨ ਵੀ ਵਾਏ ਦਾ ਅਰਥ ਹੈ ਵੀ ਉਸ ਵਾਹਿਗੁਰੂ ਦੇ ਜਸ ਦੀ ਧੁਨ ਨੂੰ ਉਚਾਰਨ ਕਰੇਗਾ।
ਜਿਸ ਨੂੰ ਵਾਏ ਸੁਣਾਈ ਹੈ ਸੋ ਕੇ ਵੜ ਕਿਤ ਥਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਵਾਏ ਦਾ ਅਰਥ ਹੈ ਵਜਾ ਕੇ ਅਸੀਂ ਆਪਣਾ ਕੀਰਤਨ ਜਾਂ ਸੰਗੀਤ ਸੁਣਾਉਣਾ ਹੈ, ਸੋ ਕੇਵੜ ਕਿਤ ਥਾਏ, ਉਹ ਕਿਤਨਾ ਵੱਡਾ ਹੈ ਤੇ ਕਿਸ ਥਾਂ ਤੇ ਵਸ ਰਿਹਾ ਹੈ, ਉਹਦੇ ਬਾਰੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਗੁਰਬਾਣੀ ਦਾ ਕੀਰਤਨ ਹੈ ਜਾਂ ਰੱਬੀ ਸਿਫਤ ਸਲਾਹ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਹੀ ਅਸੀਂ ਕਰਦੇ ਹਾਂ। ਸਤਿਗੁਰੂ ਦਾ ਇਹ ਹੁਕਮ ਹੈ, ਦੁਨੀਆ ਨਾ ਸਾ ਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ ਸੱਚਾ ਵੇਪਰਵਾਹੋ। ਸਤਿਗੁਰੂ ਕਹਿੰਦੇ ਨੇ ਜਿਸ ਨੂੰ ਵਾਏ ਸੁਣਾਈਆ, ਜਿਸ ਨੂੰ ਤੁਸੀਂ ਵਜਾ ਕੇ ਆਪਣਾ ਕੀਰਤਨ ਸੁਣਾਉਂਦੇ ਹੋ ਉਹਦੇ ਬਾਰੇ ਵੀ ਖਿਆਲ ਕਰੋ, ਸੋ ਕੇਵਲ ਉਹ ਕਿਤਨਾ ਵੱਡਾ ਅਤੇ ਕਿਸ ਥਾਂ 'ਤੇ ਵਸ ਰਿਹਾ ਹੈ। ਇਹਦਾ ਮਤਲਬ ਇਹ ਹੈ ਜਦੋਂ ਅਸੀਂ ਨਾਮ ਜਪਣਾ ਹੈ, ਕੀਰਤਨ ਕਰਨਾ ਹੈ, ਸਾਡਾ ਧਿਆਨ ਉਸ ਅਕਾਲ ਪੁਰਖ ਵਾਹਿਗੁਰੂ ਵੱਲ ਹੋਣਾ ਚਾਹੀਦਾ। ਪਰ ਅਕਸਰ ਦੇਖਣ ਦੇ ਵਿੱਚ ਇਹ ਆਉਂਦਾ ਹੈ ਜਦੋਂ ਵੀ ਰਾਗੀ ਸਿੰਘ ਕੀਰਤਨ ਕਰਦੇ ਹਨ ਉਹਨਾਂ ਦਾ ਧਿਆਨ ਸੰਗਤ ਵੱਲ ਹੁੰਦਾ, ਲੋਕਾਂ ਵੱਲ ਹੁੰਦਾ ਵੀ ਉਹ ਕਿੰਨੇ ਕੁ ਸੁਣਨ ਵਾਲੇ ਨੇ। ਪਰ ਸਤਿਗੁਰੂ ਕਹਿੰਦੇ ਨਹੀਂ, ਤੁਸੀਂ ਰੱਬ ਦੀ ਸਿਫਤ ਕਰਨੀ ਹੈ, ਤੁਸੀਂ ਰੱਬ ਨੂੰ ਸੁਣਾਉਣਾ, ਤੁਹਾਡਾ ਧਿਆਨ ਉਸ ਵੱਲ ਹੋਣਾ ਚਾਹੀਦਾ। ਜਦੋਂ ਅਸੀਂ ਲੋਕਾਂ ਨੂੰ ਸੁਣਾਉਣੇ ਹਾਂ ਲੋਕ ਖੁਸ਼ ਹੋ ਜਾਂਦੇ ਨੇ, ਪਰ ਜੇ ਅਸੀਂ ਰੱਬ ਨੂੰ ਸੁਣਾਵਾਂਗੇ ਰੱਬ ਵੀ ਖੁਸ਼ ਹੋ ਸਕਦਾ। ਪਰ ਅਸੀਂ ਸੁਣਾਈਏ ਤਾਂ ਸਹੀ ਨਾ, ਅਸੀਂ ਰੱਬ ਨੂੰ ਸੁਣਾਉਂਦੇ ਨਹੀਂ, ਅਸੀਂ ਲੋਕਾਂ ਨੂੰ ਹੀ ਸੁਣਾਉਂਦੇ ਰਹਿ ਜਾਂਦੇ ਹਾਂ। ਇਸੇ ਲਈ ਵਾਹਿਗੁਰੂ ਦੀਆਂ ਦਾਤਾਂ ਤੋਂ ਅਸੀਂ ਵਾਂਝੇ ਵੀ ਰਹਿ ਰਹੇ ਹਾਂ। ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਸੁਣਾਵਾਂਗੇ ਜਿਸ ਨੂੰ ਵਾਏ ਸੁਣਾਈਏ, ਤੇ ਫਿਰ ਪਤਾ ਨਹੀਂ ਉਹ ਸਾਡੀ ਝੋਲੀ ਵਿੱਚ ਕਿੰਨਾ ਕੁਛ ਪਾ ਸਕਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਤਾਂ ਕੀਰਤਨ ਨਿਰਮੋਲਕ ਹੀਰਾ ਇਸ ਨੂੰ ਲਿਖਿਆ ਹੈ। ਇੱਕ ਹੋਰ ਵੀ ਸਾਖੀ ਆਉਂਦੀ ਹੈ, ਕਹਿੰਦੇ ਨੇ ਜਿਹੜਾ ਤਾਨਸੈਨ ਸੀ ਔਰ ਇਹ ਬਹੁਤ ਵੱਡਾ ਇੱਕ ਗਵਈਆ ਸੀ, ਇੱਕ ਬਹੁਤ ਵੱਡਾ ਸੰਗੀਤਕਾਰ ਸੀ, ਅਕਬਰ ਦੀ ਸਭਾ ਦਾ ਇੱਕ ਰਤਨ ਸੀ। ਜਦੋਂ ਵੀ ਤਾਨਸੇਨ ਗਾਉਂਦਾ ਤੇ ਉਸ ਵੇਲੇ ਸਾਰੀ ਸਭਾ ਮਸਤੀ ਵਿੱਚ ਝੂਮਣ ਲੱਗ ਜਾਂਦੀ ਤੇ ਅਕਬਰ ਬਾਦਸ਼ਾਹ ਖੁਸ਼ ਹੋ ਕੇ ਉਹਨੂੰ ਬੜਾ ਇਨਾਮ ਦਿੰਦਾ। ਇੱਕ ਦਿਨ ਅਕਬਰ ਬਾਦਸ਼ਾਹ ਨੇ ਤਾਨਸੇਨ ਨੂੰ ਸਵਾਲ ਕੀਤਾ ਕਿ ਇਹ ਤਾਨਸੇਨ, ਕੀ ਤੇਰੇ ਨਾਲੋਂ ਵੀ ਹੋਰ ਕੋਈ ਵਧੀਆ ਗਾ ਸਕਦਾ ਹੈ? ਤਾਂ ਉਸਨੇ ਅੱਗੋਂ ਜਵਾਬ ਦਿੱਤਾ, ਹਾਂ, ਮੇਰਾ ਉਸਤਾਦ ਹੈ, ਮੇਰਾ ਮੁਰਸ਼ਦ ਹੈ, ਮੇਰਾ ਗੁਰੂ ਹੈ, ਉਹ ਮੇਰੇ ਨਾਲੋਂ ਵੀ ਵਧੀਆ ਗਾਉਂਦਾ। ਅਕਬਰ ਹੈਰਾਨ ਹੋ ਕੇ ਕਹਿਣ ਲੱਗਾ, ਅੱਛਾ, ਜੇ ਉਹ ਤੇਰੇ ਨਾਲੋਂ ਵੀ ਵਧੀਆ ਗਾਉਂਦਾ ਹੈ ਤੇ ਮੇਰਾ ਦਿਲ ਚਾਹੁੰਦਾ ਹੈ ਕਿ ਮੈਂ ਉਹਨੂੰ ਵੀ ਸੁਣਾ, ਕਿ ਉਹ ਮੇਰੇ ਪਾਸ ਆ ਸਕਦਾ। ਤਾਨਸੇਨ ਕਹਿਣ ਲੱਗਾ, ਕੋਸ਼ਿਸ਼ ਕਰਨੀ ਚਾਹੀਦੀ ਹੈ। ਅਕਬਰ ਬਾਦਸ਼ਾਹ ਨੇ ਤਾਨਸੇਨ ਨੂੰ ਭੇਜਿਆ, ਕੁਛ ਨਾਲ ਹੋਰ ਵੀ ਆਪਣੇ ਅਹਿਲਕਾਰ ਭੇਜੇ, ਵੀ ਜਾਓ ਜਾ ਕੇ ਜਿਹੜਾ ਤਾਨਸੇਨ ਦਾ ਮੁਰਸ਼ਦ ਹੈ, ਉਸਦਾ ਉਸਤਾਦ ਹੈ, ਉਸਦਾ ਨਾਮ ਹਰੀਸੇਨ ਲਿਖਿਆ ਹੈ, ਵੀ ਉਹਨੂੰ ਬੁਲਾ ਕੇ ਲਿਆਓ। ਪਰ ਉਹ ਆਪਣੇ ਰੰਗ ਵਿੱਚ ਮਸਤ ਸੀ, ਉਹ ਕਹਿਣ ਲੱਗਾ, ਮੈਂ ਕਿਸੇ ਬਾਦਸ਼ਾਹ ਦੇ ਕੋਲ ਨਹੀਂ ਜਾਵਾਂਗਾ, ਮੇਰੇ ਲਈ ਬਾਦਸ਼ਾਹ ਕੋਈ ਚੀਜ਼ ਨਹੀਂ ਹੈ। ਜਦੋਂ ਉਸਨੇ ਬਾਦਸ਼ਾਹ ਕੋਲ ਜਾਣ ਤੋਂ ਜਵਾਬ ਦੇ ਦਿੱਤਾ ਤਾਂ ਅਕਬਰ ਨੂੰ ਹੋਰ ਵੀ ਸੁਣਨ ਦੀ ਤੰਗ ਪੈਦਾ ਹੋਈ। ਤਾਨਸੇਨ ਨੂੰ ਕਹਿਣ ਲੱਗਾ, ਹੁਣ ਕਿਵੇਂ ਕਰੀਏ? ਉਹ ਕਹਿੰਦਾ, ਬਾਦਸ਼ਾਹ, ਹੁਣ ਤੈਨੂੰ ਉੱਥੇ ਜਾਣਾ ਪਵੇਗਾ। ਬਾਦਸ਼ਾਹ ਇਸ ਗੱਲ ਲਈ ਰਾਜ਼ੀ ਹੋਇਆ। ਔਰ ਕਹਿੰਦੇ ਨੇ ਜਦੋਂ ਬਾਦਸ਼ਾਹ ਉੱਥੇ ਗਿਆ ਔਰ ਉਹ ਆਪਣੀ ਧੁਨ ਵਿੱਚ ਮਸਤ ਸੀ, ਉਹਨੇ ਕੋਈ ਪਰਵਾਹ ਹੀ ਨਾ ਕੀਤੀ। ਅਕਬਰ ਬਾਦਸ਼ਾਹ ਝਾੜੀਆਂ ਓਹਲੇ ਲੁਕਿਆ ਹੋਇਆ ਤੇ ਤਾਨਸੇਨ ਨੂੰ ਕਹਿਣ ਲੱਗਿਆ, ਵੀ ਆਏ ਤਾਂ ਸਾਰੀ ਰਾਤ ਹੀ ਨਿਕਲ ਜਾਵੇਗੀ ਤੇ ਖਬਰਾਂ ਆਪਾਂ ਨੂੰ ਤੇਰੇ ਗੁਰੂ ਦਾ ਕੀਰਤਨ ਸੁਣਨ ਦਾ ਸੁਭਾਗ ਮਿਲੇ ਜਾਂ ਨਾ ਮਿਲੇ, ਕੁਝ ਕਰਨਾ ਚਾਹੀਦਾ। ਤਾਂ ਉਸ ਵੇਲੇ ਤਾਨਸੇਨ ਨੇ, ਕਹਿੰਦੇ ਨੇ, ਪਹਿਲਾਂ ਸੰਗੀਤ ਅਲਾਪਣਾ ਆਰੰਭ ਕੀਤਾ। ਜਦੋਂ ਉਸਨੇ ਸੰਗੀਤ ਅਲਾਪਿਆ, ਇੱਕ ਐਸਾ ਰੰਗ ਬੱਝਿਆ ਤੇ ਜਿਹੜਾ ਉਹਦਾ ਗੁਰੂ ਸੀ ਉਹ ਵੀ ਨਾਲ ਹੀ ਸੰਗੀਤ ਅਲਾਪਣ ਲੱਗ ਪਿਆ। ਕਿਉਂਕਿ ਕੁਦਰਤੀ ਗੱਲ ਹੁੰਦੀ, ਜਦੋਂ ਕੋਈ ਪਿਆਰ ਦੇ ਵਿੱਚ ਕੀਰਤਨ ਕਰਦਾ ਹੈ ਤੇ ਸੰਗਤਾਂ ਵੀ ਨਾਲ ਬੋਲਣ ਲੱਗ ਜਾਂਦੀਆਂ ਨੇ। ਹੁਣ ਜਦੋਂ ਤਾਨਸੇਨ ਨੇ ਰੱਬੀ ਸਿਫਤ ਦਾ ਗੀਤ ਗਾਇਆ ਤੇ ਉਸਦਾ ਗੁਰੂ ਵੀ ਨਾਲ ਹੀ ਗਾਉਣ ਲੱਗ ਪਿਆ। ਫਿਰ ਹੌਲੀ ਹੌਲੀ ਤਾਨਸੇਨ ਨੇ ਆਪਣੀ ਆਵਾਜ਼ ਬੰਦ ਕਰ ਦਿੱਤੀ ਤੇ ਉਹਦਾ ਗੁਰੂ ਹੀ ਗਾਉਣ ਲੱਗ ਪਿਆ। ਉਹਨੂੰ ਹੁਣ ਚੇਤਾ ਭੁੱਲ ਗਿਆ ਵੀ ਕੌਣ ਗਾ ਰਿਹਾ ਹੈ ਤੇ ਇੰਨਾ ਪਿਆਰ ਦੇ ਵਿੱਚ, ਇੰਨੀ ਇਕਾਗਰਤਾ ਵਿੱਚ ਉਸਨੇ ਗਾਵਿਆ ਤੇ ਸਾਰੀ ਰਾਤ ਅਕਬਰ ਝਾੜੀਆਂ ਓਹਲੇ ਬੈਠ ਕੇ ਸੁਣਦਾ ਰਿਹਾ। ਉਹਨੂੰ ਆਪਣੇ ਸੁੱਖ ਆਰਾਮ ਦਾ ਵੀ ਚੇਤਾ ਭੁੱਲ ਗਿਆ ਤੇ ਅਖੀਰ ਜਦੋਂ ਉਸਨੇ ਆਪਣੇ ਕੀਰਤਨ ਦੀ ਸਮਾਪਤੀ ਕੀਤੀ ਤੇ ਅਕਬਰ ਬਾਦਸ਼ਾਹ ਇੱਕਦਮ ਹੈਰਾਨ ਹੋ ਕੇ ਤਾਨਸੇਨ ਨੂੰ ਪੁੱਛਣ ਲੱਗਿਆ, ਕਹਿੰਦਾ ਵੀ ਅੱਜ ਇੰਨਾ ਆਨੰਦ ਆਇਆ ਤੇਰੇ ਗੁਰੂ ਦੇ ਪਾਸੋਂ ਰੱਬੀ ਗੀਤ ਸੁਣ ਕੇ, ਅੱਗੇ ਕਿਤੇ ਇੰਨਾ ਆਨੰਦ ਨਹੀਂ ਆਇਆ। ਗਵਈਆ ਤੇ ਤੂੰ ਵੀ ਬਹੁਤ ਵੱਡਾ ਹੈ, ਸੰਗੀਤਕਾਰ ਤੂੰ ਵੀ ਬਹੁਤ ਵੱਡਾ ਹੈ, ਪਰ ਤੇਰੇ ਤੇ ਤੇਰੇ ਗੁਰੂ ਦੇ ਗਾਉਣ ਵਿੱਚ ਫਰਕ ਕੀ ਹੈ? ਇਹਦੇ ਬਾਰੇ ਮੈਨੂੰ ਦੱਸ। ਤਾਂ ਉਸ ਵੇਲੇ ਤਾਨਸੇਨ ਨੇ ਅਕਬਰ ਬਾਦਸ਼ਾਹ ਨੂੰ ਆਖਿਆ ਕਿ ਬਾਦਸ਼ਾਹ, ਮੈਂ ਤੇ ਤੈਨੂੰ ਖੁਸ਼ ਕਰਨ ਵਾਸਤੇ ਗਾਉਣਾ, ਤੂੰ ਖੁਸ਼ ਹੋ ਕੇ ਮੈਨੂੰ ਇਨਾਮ ਦੇਣਾ, ਪਰ ਮੇਰਾ ਗੁਰੂ ਕਿਸੇ ਬੰਦੇ ਨੂੰ ਖੁਸ਼ ਕਰਨ ਵਾਸਤੇ ਨਹੀਂ, ਉਹ ਰੱਬ ਨੂੰ ਖੁਸ਼ ਕਰਨ ਵਾਸਤੇ ਗਾਉਂਦਾ, ਇਸ ਲਈ ਜਿਹੜਾ ਆਨੰਦ ਉੱਥੇ ਆਉਂਦਾ ਨਾ, ਉਹ ਹੋਰ ਕਿਧਰੇ ਨਹੀਂ ਆ ਸਕਦਾ, ਕਿਹਦੇ ਗਾ ਕੇ ਤਾਂ ਵੇਖਿਆ ਜਾਵੇ। ਸੰਗਤ ਵਿੱਚ ਤਾਂ ਅਸੀਂ ਕੀਰਤਨ ਕਰਦੇ ਹਾਂ, ਪਰ ਜਦੋਂ ਕੋਈ ਗੁਰੂ ਦਾ ਪਿਆਰਾ ਆਪਣੇ ਰੰਗ ਵਿੱਚ ਇਕੱਲਾ ਹੀ ਕੀਰਤਨ ਕਰੇ ਤੇ ਗੁਰੂ ਨੂੰ ਸੁਣਾਵੇ, ਰੱਬ ਨੂੰ ਸੁਣਾਵੇ, ਵੱਖਰਾ ਹੀ ਨਜ਼ਾਰਾ ਹੁੰਦਾ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦੇ ਰਹੇ ਹਨ, ਜਿਸ ਨੂੰ ਆਵਾਜ਼ ਸੁਣਾਈ ਹੈ ਭਾਈ, ਜਿਸ ਨੂੰ ਆਪਾਂ ਵਜਾ ਕੇ ਆਪਣਾ ਕੀਰਤਨ ਸਰਵਣ ਕਰਵਾਉਣਾ ਹੈ, ਉਹ ਹੈ ਅਕਾਲ ਪੁਰਖ। ਆਪਾਂ ਰੱਬ ਨੂੰ ਸੁਣਾਉਣ ਵਾਸਤੇ, ਗੁਰੂ ਨੂੰ ਸੁਣਾਉਣ ਵਾਸਤੇ ਸਾਰਾ ਕੁਝ ਕਰਨਾ ਹੈ। ਸੋ ਕੇਵਲ ਕਿਸ ਥਾਏ, ਉਹ ਕਿਤਨਾ ਵੱਡਾ ਤੇ ਕਿਸ ਥਾਂ ਤੇ ਵਸ ਰਿਹਾ ਹੈ, ਇਹਦੇ ਬਾਰੇ ਸਾਨੂੰ ਜਾਣਨਾ ਚਾਹੀਦਾ ਹੈ।
ਆਖਣ ਵਾਲੇ ਜੇ ਤੇੜੇ ਸਭ ਆਖ ਰਹੇ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੇ ਵੀ ਜੀਵ ਸੰਤ ਭਗਤ ਉਸ ਵਾਹਿਗੁਰੂ ਦੇ ਜਸ ਨੂੰ ਆਖਣ ਵਾਲੇ ਨੇ ਸਭ ਆਖ ਰਹੇ ਲਿਵ ਲਾਏ, ਉਹ ਸਾਰੇ ਵਾਹਿਗੁਰੂ ਦੇ ਜਸ ਨੂੰ ਆਖ ਆਖ ਕੇ ਉਹਦੇ ਵਿੱਚ ਹੀ ਆਪਣੀ ਲਿਵ ਨੂੰ ਲਾ ਰੱਖਦੇ ਨੇ, ਆਪਣੀ ਚਿੱਤ ਬਿਰਤੀ ਨੂੰ ਉਹਦੇ ਨਾਲ ਹੀ ਜੋੜ ਲੈਂਦੇ ਨੇ, ਤੇ ਫਿਰ ਜਿਹੜਾ ਉੱਥੇ ਆਨੰਦ ਹੈ ਉਹ ਹੋਰ ਕਿਧਰੇ ਵੀ ਆਨੰਦ ਨਹੀਂ ਪ੍ਰਾਪਤ ਹੋ ਸਕਦਾ।
ਬਾਬਾ ਅੱਲਾਹ ਅਗਮ ਅਪਾਰ ਪਾਕੀ ਨਾਈ ਪਾਕ ਥਾਂ ਸੱਚਾ ਪਰਵਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਉੱਤਮ ਅਧਿਕਾਰੀ ਨੂੰ ਇਹ ਉਪਦੇਸ਼ ਦੇ ਰਹੇ ਹਨ ਕਿ ਬਾਬਾ ਉਹ ਅੱਲਾ ਖੁਦਾ ਉਹ ਅਕਾਲ ਪੁਰਖ ਵਾਹਿਗੁਰੂ ਅਗਮ ਅਪਾਰ ਮਨ ਦੀ ਗਮਤਾ ਤੋਂ ਪਰੇ ਤੇ ਅਪਾਰ ਪਾਰਾਵਾਰ ਤੋਂ ਰਹਿਤ ਹੈ, ਪਾਕੀ ਨਾਈ ਉਸ ਦੀ ਬੜੀ ਪਵਿੱਤਰ ਮਹਿਮਾ ਹੈ, ਪਾਕ ਥਾਂ ਜਿਸ ਥਾਂ ਤੇ ਰਹਿੰਦਾ ਉਹ ਅਸਥਾਨ ਵੀ ਬੜਾ ਪਵਿੱਤਰ ਹੈ, ਸੱਚਾ ਪਰਵਤਗਾਰ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਰਵਤਗਾਰ ਹੈ, ਪਾਲਣਹਾਰ ਹੈ, ਸਭ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ। ਰਹਾਉ ਵਿਸਰਾਮ ਦੇ ਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੇ ਸਨਮੁਖ ਉਚਾਰਨ ਕਰਦੇ ਹਨ, ਤੇਰਾ ਹੁਕਮ ਨਾ ਜਾਪੀ ਕੇਤੜਾ। ਹੇ ਵਾਹਿਗੁਰੂ ਤੇਰਾ ਹੁਕਮ ਮਹਾਨ ਹੈ। ਹਜ਼ੂਰ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਲਿਖਿਆ ਸੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਬਈ ਵਾਹਿਗੁਰੂ ਦਾ ਹੁਕਮ ਮਹਾਨ ਹੈ, ਤੇਰਾ ਹੁਕਮ ਨਾ ਜਾਪੀ ਕੇਤੜਾ, ਤੇਰਾ ਹੁਕਮ ਕਿਤਨਾ ਮਹਾਨ ਹੈ ਤੇ ਕਿੰਨਾ ਵਿਆਪਕ ਵਰਤ ਰਿਹਾ ਹੈ ਇਹਦੇ ਬਾਰੇ ਮਹਾਰਾਜ ਅਸੀਂ ਨਹੀਂ ਜਾਣ ਸਕਦੇ, ਕਿਤਨਾ ਵੱਡਾ ਤੇਰਾ ਹੁਕਮ ਹੈ। ਆ ਵੇਖ ਲਓ ਸੂਰਜ ਤੇ ਚੰਦਰਮਾ ਇਹ ਵੀ ਉਹਦੇ ਹੁਕਮ ਦੇ ਵਿੱਚ ਹੀ ਰਾਤ ਦਿਨ ਸਫ਼ਰ ਕਰਦੇ ਨੇ, ਜਿੰਨੇ ਦਰਿਆ ਨੇ ਸਮੁੰਦਰ ਨੇ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਨੇ, ਹਵਾ ਵੀ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ, ਪੈ ਵਿੱਚ ਪਵਨ ਵਹਿ ਸਦਵਾਓ ਪੈ ਵਿੱਚ ਚੱਲੈ ਲੱਖ ਦਰਿਆਓ, ਉਸਦੇ ਹੁਕਮ ਦਾ ਪਤਾ ਨਹੀਂ ਲੱਗਦਾ ਵੀ ਉਹ ਕਿਤਨਾ ਕੁ ਵੱਡਾ ਹੈ, ਕਿੱਥੇ ਕਿੱਥੇ ਹੁਕਮ ਵਰਤ ਰਿਹਾ ਹੈ, ਲਿਖ ਨਾ ਜਾਣਾ ਕੋਏ। ਤੇ ਸਤਿਗੁਰੂ ਦੇ ਪਾਸ ਬੇਨਤੀ ਕੀਤੀ, ਮਹਾਰਾਜ ਠੀਕ ਹੈ ਜੇ ਕੋਈ ਉਂਝ ਨਹੀਂ ਜਾਣ ਸਕਦਾ ਤੇ ਕਈ ਗੱਲਾਂ ਦਾ ਉਂਝ ਨਹੀਂ ਪਤਾ ਲੱਗਦਾ, ਕਈ ਲਿਖਾਰੀ ਲਿਖ ਕੇ ਉਹਦੇ ਬਾਰੇ ਦੱਸ ਦਿੰਦੇ ਨੇ, ਪਰ ਹਜ਼ੂਰ ਕਹਿੰਦੇ ਲਿਖ ਨਾ ਜਾਣਾ ਕੋਏ, ਜੇ ਕੋਈ ਲਿਖ ਕੇ ਉਹਦੇ ਬਾਰੇ ਜਾਣਨਾ ਚਾਹੇ ਤੇ ਲਿਖ ਕੇ ਵੀ ਭਾਈ ਉਹਦੇ ਬਾਰੇ ਨਹੀਂ ਕੋਈ ਜਾਣ ਸਕਦਾ।
ਜੇ ਸੋ ਸਾਇਰ ਮੇਲੀਐ ਤਿਲ ਨਾ ਪੁਜਾਵੈ ਰੋਏ।
ਫਿਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਜਿਹੜੇ ਬਹੁਤ ਸਾਰੇ ਦੁਨੀਆਂ ਵਿੱਚ ਸ਼ਾਇਰ ਨੇ ਉੱਚ ਕੋਟੀ ਦੇ ਕਵੀ ਹੁੰਦੇ ਨੇ, ਕਈ ਵਾਰੀ ਉਹ ਐਸੀਆਂ ਗੁੱਝੀਆਂ ਰਮਜਾਂ ਮਾਰ ਜਾਂਦੇ ਨੇ ਜਿਨ੍ਹਾਂ ਗੱਲਾਂ ਦਾ ਉਂਝ ਸਾਨੂੰ ਪਤਾ ਨਹੀਂ ਲੱਗ ਸਕਦਾ, ਤੇ ਕਵੀ ਲੋਕ ਉਹਨਾਂ ਦੇ ਬਾਰੇ ਸਾਨੂੰ ਕੁਝ ਨਾ ਕੁਝ ਆਪਣੀ ਕਾਵ ਕਲਾ ਦੁਆਰਾ ਸਮਝਾ ਦਿੰਦੇ ਨੇ ਕਿ ਮਹਾਰਾਜ ਜਿੰਨੇ ਸ਼ਾਇਰ ਨੇ ਦੁਨੀਆਂ ਦੇ ਕਵੀ ਨੇ ਕਿ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਬਾਰੇ ਕੁਛ ਜਾਣ ਸਕਦੇ ਨੇ। ਹਜ਼ੂਰ ਕਹਿੰਦੇ ਜੇ ਸੌ ਸ਼ਾਇਰ ਮੇਲੀ ਹੈ, ਭਾਈ ਜੇ ਸੈਂਕੜੇ ਹੀ ਸ਼ਾਇਰ ਕਵੀ ਲੋਕ ਇਕੱਠੇ ਕਰ ਲਈਏ, ਤਿਲ ਨਾ ਪਜਾਵੇ ਹੈ ਰੋਏ, ਤੇ ਉਹ ਬਈ ਰੋ ਕੇ ਭਾਵ ਬਿਰਹ ਦਾ ਗੀਤ ਗਾ ਕੇ ਉਹ ਵੀ ਤਿਲ ਮਾਤਰ ਵੀ ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਪਹੁੰਚ ਨਹੀਂ ਸਕਦੇ।
ਕੀ ਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੈ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਦੇ ਹੁਕਮ ਦੀ ਕੀਮਤ ਨੂੰ ਕਿਸੇ ਨੇ ਵੀ ਨਹੀਂ ਪਾਇਆ, ਤੇ ਜਿੰਨੇ ਵੀ ਲੋਕ ਨੇ ਸਾਰੇ ਉਸ ਹੁਕਮ ਨੂੰ ਸੁਣ ਸੁਣ ਕੇ ਹੀ ਆਖ ਰਹੇ ਨੇ ਵੀ ਉਸ ਵਾਹਿਗੁਰੂ ਦਾ ਆਹ ਪਾਣਾ ਹੈ, ਆਹ ਉਸਦੀ ਰਜ਼ਾ ਹੈ, ਆਹ ਉਸਦਾ ਹੁਕਮ ਹੈ, ਹੋਰ ਮਹਾਂਪੁਰਖਾਂ ਤੋਂ ਰਿਸ਼ੀਆਂ ਮੁਨੀਆਂ ਤੋਂ ਸੁਣ ਸੁਣ ਕੋਈ ਸਾਰੇ ਲੋਕ ਉਸਦੇ ਬਾਰੇ ਕੁਛ ਕਹਿ ਰਹੇ ਹਨ।
ਪੀਰ ਪੈਕਾਮਰ ਸਾਲਕ ਸਾਧਕ ਸੁਣਦੇ ਔਰ ਸ਼ਹੀਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੇਖ ਲੋ ਕਿੰਨੀ ਦੁਨੀਆਂ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰ ਰਹੀ ਹੈ, ਬੜੇ ਬੜੇ ਪੀਰ ਕਰਾਮਾਤੀ ਲੋਕ। ਇਹ ਜਿਹੜਾ ਸ਼ਬਦ ਹੈ ਕਿਸੇ ਮੁਸਲਮਾਨ ਆਲਮ ਦੇ ਪ੍ਰਥਾਈ ਉਚਾਰਨ ਕੀਤਾ ਗਿਆ ਹੈ, ਕਿਉਂਕਿ ਮੁਸਲਮਾਨੀ ਭਾਸ਼ਾ ਦੇ ਸ਼ਬਦ ਇਸ ਦੇ ਵਿੱਚ ਬੇਅੰਤ ਆਏ ਨੇ। ਪੀਰ ਪੈ ਕਾਮਰ ਬਹੁਤ ਸਾਰੇ ਜਿਹੜੇ ਕਰਾਮਾਤੀ ਪੀਰ ਨੇ ਤੇ ਪੈਗੰਬਰ ਨੇ ਜਿਨ੍ਹਾਂ ਨੂੰ ਕੋਈ ਅਕਾਲ ਪੁਰਖ ਵੱਲੋਂ ਪੈਗਾਮ ਆਇਆ ਹੈ। ਤੇ ਸਾਲਕ ਦਾ ਅਰਥ ਹੈ ਜਿਹੜੇ ਗਿਆਨਵਾਨ ਨੇ, ਕੋਈ ਰੱਬ ਦਾ ਰਾਹ ਦੱਸਣ ਵਾਲੇ ਲੋਕ ਨੇ, ਤੇ ਸਾਧਕ ਜਿਹੜੇ ਸਿਦਕ ਵਾਲੇ ਭਰੋਸੇ ਵਾਲੇ ਨੇ, ਤੇ ਸ਼ੁਹਦੇ ਔਰ ਸ਼ਹੀਦ ਭਾਈ ਜਿਹੜੇ ਸ਼ੁਹਦੇ ਕੋਈ ਮਸਤ ਮਲੰਗ ਨੇ, ਫਕੀਰ ਨੇ, ਸ਼ੁਹਦਾ ਔਰ ਸ਼ਹੀਦ, ਇਹ ਸ਼ਹੀਦਾਂ ਦਾ ਸ਼ੁਹਦ ਸ਼ਬਦ ਜਿਹੜਾ ਬਹੁ ਵਚਨ ਵੀ ਮੰਨਿਆ ਹੈ, ਸ਼ੁਹਦੇ ਔਰ ਸ਼ਹੀਦ। ਪਰ ਇੱਥੇ ਪੰਜਾਬੀ ਦੇ ਵਿੱਚ ਸ਼ੁਹਦਾ ਕਹਿੰਦੇ ਨੇ ਜਿਹੜਾ ਬਹੁਤਾ ਹੀ ਗਰੀਬੜਾ ਜਿਹਾ ਹੋਵੇ, ਇਸ ਲਈ ਇੱਥੇ ਅਰਥ ਫਕੀਰ ਕੀਤਾ ਹੈ। ਜਿਹੜੇ ਬੜੇ ਬੜੇ ਸ਼ੁਹਦੇ, ਜਿਹੜੇ ਫਕੀਰ ਨੇ, ਕੋਈ ਮਸਤ ਮਲੰਗ ਨੇ, ਤੇ ਬੜੇ ਬੜੇ ਸ਼ਹੀਦ ਨੇ ਜਿਹੜੇ ਧਰਮ ਦੇ ਨਾਂ ਤੇ ਕੁਰਬਾਨੀਆਂ ਕਰਦੇ ਹਨ।
ਸੇਖ ਮਸਾਇਕ ਕਾਜ਼ੀ ਮੁੱਲਾ ਦਰ ਦਰ ਵੇਸ ਰਸੀਦ।
ਬਹੁਤ ਸਾਰੇ ਜਿਹੜੇ ਮੁਸਲਮਾਨਾਂ ਦੇ ਧਾਰਮਿਕ ਆਗੂ ਜਿਨ੍ਹਾਂ ਨੂੰ ਸ਼ੇਖ ਬਿਰਧ ਜਾਤੀ ਵਾਲੇ ਮੰਨਿਆ ਗਿਆ ਹੈ, ਤੇ ਮਸਾਇਕ ਜਿਹੜੇ ਮਿਹਨਤਾਂ ਮੁਸ਼ਕਤਾਂ ਕਰਨ ਵਾਲੇ ਨੇ, ਤੇ ਕਾਜ਼ੀ ਵਰਗੇ ਜਿਹੜੇ ਕਾਜ਼ੀ ਜਿਹੜੇ ਨਿਆਂ ਕਰਨ ਵਾਲੇ ਨੇ, ਤੇ ਮੁੱਲਾਂ ਜਿਹੜੇ ਮਸੀਤਾਂ ਦੇ ਵਿੱਚ ਕੋਈ ਬੱਚਿਆਂ ਨੂੰ ਪੜਾਉਣ ਵਾਲੇ ਨੇ, ਆਲਮ ਫਾਜ਼ਲ ਨੇ, ਦਰ ਦਰਵੇਸ਼ ਰਸੀਦ, ਤੇ ਜਿਹੜੇ ਦਰਵੇਸ਼ ਵਾਹਿਗੁਰੂ ਦੀ ਦਰਗਾਹ ਦੀ ਪਹੁੰਚ ਵਾਲੇ ਨੇ। ਰਸੀਦ ਦਾ ਅਰਥ ਹੁੰਦਾ ਪਹੁੰਚ, ਵੀ ਜਿਹੜੇ ਦਰਗਾਹੀ ਪਹੁੰਚ ਵਾਲੇ ਦਰਵੇਸ਼ ਨੇ, ਉਹ ਵੀ ਸਾਰੇ ਦੇ ਸਾਰੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਹਨ।
ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਵੱਲੋਂ ਬਹੁਤ ਹੀ ਬਰਕਤ ਪ੍ਰਾਪਤ ਹੁੰਦੀ ਹੈ। ਕਿਉਂ? ਪੜਦੇ ਰਹਿਣ ਦਰੂਦ, ਉਹ ਹਰ ਵੇਲੇ ਵਾਹਿਗੁਰੂ ਦੇ ਅੱਗੇ ਉਹ ਦਰੂਦ ਪੜਦੇ ਰਹਿੰਦੇ ਨੇ। ਦਰੂਦ ਕਹਿੰਦੇ ਨੇ ਮੁਸਲਮਾਨ ਲੋਕ ਨਮਾਜ਼ ਤੋਂ ਬਾਅਦ ਵਿੱਚ ਇੱਕ ਦੁਆ ਕਰਦੇ ਨੇ, ਜਿਸ ਨੂੰ ਦਰੂਦ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਦੇ ਅੱਗੇ ਦੁਆ ਕਰਦੇ ਨੇ, ਅਰਦਾਸਾਂ ਬੇਨਤੀਆਂ ਕਰਦੇ ਨੇ, ਪੜ੍ਹਦੇ ਰਹਿਣ ਦਰੂਦ। ਇਸੇ ਲਈ ਉਹਨਾਂ ਦੀ ਝੋਲੀ ਵਿੱਚ ਬਹੁਤ ਹੀ ਬਰਕਤ ਵਾਹਿਗੁਰੂ ਪਾ ਦਿੰਦਾ ਹੈ।
ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇਵੈਲੇ।
ਫਿਰ ਉਸ ਮੁਸਲਮਾਨ ਆਲਮ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜਿਹੜੇ ਬੜੇ ਬੜੇ ਪੀਰ ਪੈਗੰਬਰ ਨੇ, ਕੋਈ ਸ਼ੇਖ ਮਸ਼ਾਇਖ ਕਾਜ਼ੀ ਮੌਲਵੀ ਹਨ, ਕੀ ਵਾਹਿਗੁਰੂ ਉਹਨਾਂ ਦੇ ਪਾਸੋਂ ਕੁਝ ਪੁੱਛ ਕੇ ਸਲਾਹ ਨਾਲ ਕੰਮ ਕਰਦਾ ਹੈ? ਤਾਂ ਹਜ਼ੂਰ ਕਹਿੰਦੇ ਭਾਈ ਐਸੀ ਕੋਈ ਗੱਲ ਨਹੀਂ, ਪੁੱਛ ਨਾ ਸਾਜੇ ਪੁੱਛ ਨਾ ਢਾਹੇ। ਉਹ ਵਾਹਿਗੁਰੂ ਜਦੋਂ ਸੰਸਾਰ ਨੂੰ ਸਾਜਦਾ ਹੈ ਉਸ ਵੇਲੇ ਵੀ ਕਿਸੇ ਨੂੰ ਪੁੱਛਦਾ ਨਹੀਂ ਹੈ, ਤੇ ਜਦੋਂ ਢਾਉਂਦਾ ਹੈ ਉਸ ਵੇਲੇ ਵੀ ਕਿਸੇ ਨੂੰ ਨਹੀਂ ਪੁੱਛਦਾ। ਉਸਦੀ ਆਪਣੀ ਮਰਜ਼ੀ ਹੁੰਦੀ ਹੈ, ਜਦੋਂ ਮਰਜ਼ੀ ਸੰਸਾਰ ਬਣਾ ਦੇਵੇ ਤੇ ਜਦੋਂ ਮਰਜ਼ੀ ਢਾ ਦੇਵੇ। ਪੁੱਛ ਨਾ ਲੇਵੈ ਦੇ, ਜਦੋਂ ਕਿਸੇ ਨੂੰ ਕੋਈ ਦਾਤ ਦਿੰਦਾ ਹੈ ਉਸ ਵੇਲੇ ਵੀ ਨਹੀਂ ਪੁੱਛਦਾ, ਜਦੋਂ ਕਿਸੇ ਪਾਸੋਂ ਲੈਂਦਾ ਹੈ ਉਸ ਵੇਲੇ ਵੀ ਕਿਸੇ ਪਾਸੋਂ ਨਹੀਂ ਪੁੱਛਦਾ। ਉਹ ਵਾਹਿਗੁਰੂ ਸੁਤੰਤਰ ਹੈ, ਆਪਣੇ ਪਾਣੀ ਦਾ ਖੁਦ ਮਾਲਕ ਹੈ, ਜੋ ਕਰਨਾ ਹੈ ਆਪਣੀ ਮਰਜ਼ੀ ਨਾਲ ਕਰਦਾ ਹੈ।
ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪਣੀ ਕੁਦਰਤ ਸ਼ਕਤੀ ਨੂੰ ਆਪ ਹੀ ਜਾਣਦਾ ਹੈ ਤੇ ਆਪੇ ਕਰਨ ਕਰੇ। ਆਪ ਹੀ ਉਹ ਵਾਹਿਗੁਰੂ ਪਰਮੇਸ਼ਰ ਜਿਹੜੇ ਸੰਸਾਰ ਦੇ ਇੱਕ ਤਾਂ ਕਾਰਨ ਨੇ ਤੇ ਦੂਸਰੇ ਜਿਹੜੇ ਕਾਰਨ ਨੇ ਉਪਕਾਰਨ ਨੇ, ਉਹਨਾਂ ਨੂੰ ਵੀ ਵਾਹਿਗੁਰੂ ਆਪ ਹੀ ਪੈਦਾ ਕਰਦਾ ਹੈ। ਸਮਝਣ ਦੇ ਵਾਸਤੇ ਜਿਵੇਂ ਕਾਰਨ ਦੋ ਪ੍ਰਕਾਰ ਦਾ ਲਿਖਿਆ, ਇੱਕ ਨਿਮਿਤ ਕਾਰਨ, ਦੂਸਰਾ ਉਪਾਦਾਨ ਕਾਰਨ। ਜਿਵੇਂ ਕੋਈ ਘੁਮਿਆਰ ਮਿੱਟੀ ਤੋਂ ਘੜਾ ਬਣਾਉਂਦਾ ਹੈ ਤੇ ਘੁਮਿਆਰ ਨਿਮਿਤ ਕਾਰਨ ਹੈ, ਮਿੱਟੀ ਉਪਾਦਾਨ ਕਾਰਨ ਹੈ। ਤੇ ਕਾਰਨ ਕਿਸ ਨੂੰ ਕਹਿੰਦੇ ਨੇ? ਵੀ ਹੁਣ ਘੁਮਿਆਰ ਵੀ ਹੋਵੇ ਮਿੱਟੀ ਵੀ ਹੋਵੇ, ਪਰ ਜਿਹੜੇ ਘੁਮਿਆਰ ਕੋਲੇ ਸਾਧਨ ਨੇ ਸੰਦ ਨੇ ਜਿਨ੍ਹਾਂ ਦੇ ਨਾਲ ਘੜਾ ਬਣਾਇਆ ਜਾਂਦਾ ਹੈ, ਉਹ ਨਾ ਹੋਣ ਤੇ ਫਿਰ ਵੀ ਨਹੀਂ ਘੜਾ ਬਣਦਾ। ਜਿਵੇਂ ਸੋਨੇ ਦੇ ਗਹਿਣੇ ਸੁਨਿਆਰ ਘੜਦਾ, ਉਹਦੇ ਵਿੱਚ ਸੁਨਿਆਰ ਨਿਮਿਤ ਕਾਰਨ ਹੈ ਤੇ ਸੋਨਾ ਉਪਾਦਾਨ ਕਾਰਨ ਹੈ। ਜਿਹੜੇ ਉਸਦੇ ਸੰਦ ਨੇ, ਹਥਿਆਰ ਨੇ, ਔਰ ਉਹ ਕਾਰਨ, ਉਹ ਸਾਧਨ ਨੇ ਜਿਨ੍ਹਾਂ ਦੁਆਰਾ ਅੱਗੇ ਸਭ ਕੁਛ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਸਮਝ ਲੈਣਾ, ਆਪੇ ਕਾਰਨ ਕਰੇ। ਹਜ਼ੂਰ ਕਹਿੰਦੇ ਵਾਹਿਗੁਰੂ ਆਪ ਹੀ ਸਾਰੇ ਜਿਹੜੇ ਖਾਸ ਉਪਕਾਰਨ ਨੇ, ਅਸਾਧਾਰਨ ਕਾਰਨ ਨੇ, ਉਹਨਾਂ ਨੂੰ ਵੀ ਵਾਹਿਗੁਰੂ ਆਪ ਹੀ ਪੈਦਾ ਕਰਦਾ ਹੈ।
ਸਭ ਨਾ ਵੇਖੈ ਨਦਰ ਕਰ ਜੈ ਪਾਵੈ ਤੈ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਸਾਰਿਆਂ ਵੱਲ ਆਪਣੀ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ। ਜੈ ਪਾਵੈ ਤੈ ਦੇ, ਜਿਸ ਨੂੰ ਪਾਉਂਦਾ ਉਸੇ ਨੂੰ ਵਾਹਿਗੁਰੂ ਦਾਤ ਦਿੰਦਾ ਹੈ। ਭਾਵ ਆਪਣੇ ਜ਼ੋਰ ਦੇ ਨਾਲ ਕੋਈ ਵਾਹਿਗੁਰੂ ਤੋਂ ਕੁਝ ਵੀ ਨਹੀਂ ਲੈ ਸਕਦਾ।
ਆਵਾ ਨਾਮ ਨਾ ਜਾਣੀ ਹੈ
ਸਾਹਿਬ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਦੀ ਰਚਨਾ ਦੇ ਵਿਚ ਬੇਅੰਤ ਥਾਂ ਐਸੇ ਨੇ ਤੇ ਉਹਨਾਂ ਦੇ ਨਾਂ ਵੀ ਐਸੇ ਨੇ ਜਿਨ੍ਹਾਂ ਦੇ ਬਾਰੇ ਕੁਛ ਵੀ ਜਾਣਿਆ ਨਹੀਂ ਜਾ ਸਕਦਾ। ਪਿੱਛੇ ਸਤਿਗੁਰੂ ਨੇ ਆਖਿਆ ਸੀ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ। ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਦੀ ਰਚਨਾ ਵਿਚ ਐਸੇ ਥਾਂ ਨੇ ਤੇ ਐਸੇ ਨਾਮ ਨੇ ਜਿਨ੍ਹਾਂ ਦੇ ਬਾਰੇ ਅਸੀਂ ਜਾਣ ਵੀ ਨਹੀਂ ਸਕਦੇ। ਨਾਵਾ ਕੇਵਲ ਨਾਉ ਬੇਅੰਤ ਵਾਹਿਗੁਰੂ ਦੇ ਨਾਮ ਵੀ ਹਨ, ਪਰ ਉਹਨਾਂ ਨਾਵਾਂ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਕਿਤਨਾ ਵੱਡਾ ਹੈ ਇਹਦੇ ਬਾਰੇ ਵੀ ਕੁਛ ਨਹੀਂ ਆਖਿਆ ਜਾ ਸਕਦਾ।
ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇ ਵੱਡ ਹੈ ਥਾਂ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੱਥੇ ਮੇਰਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ ਸੱਚ ਖੰਡ ਵਸੈ ਨਿਰੰਕਾਰ ਸੋ ਕੇਵਲ ਹੈ ਥਾਂ। ਉਹ ਥਾਂ ਕਿਤਨਾ ਵੱਡਾ ਹੈ ਕਿਤਨਾ ਉੱਚਾ ਹੈ ਇਹਦੇ ਬਾਰੇ ਵੀ ਕੋਈ ਕੁਝ ਨਹੀਂ ਦੱਸ ਸਕਦਾ। ਹਾਂ ਇਹਨਾਂ ਤੇ ਸਤਿਗੁਰੂ ਨੇ ਜ਼ਰੂਰ ਲਿਖਿਆ ਹੈ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ, ਪਰ ਉਸਦੀ ਮਿਹਨਤੀ ਗਿਣਤੀ ਦਾ ਕੋਈ ਹਿਸਾਬ ਨਹੀਂ ਲਗਾਇਆ ਜਾ ਸਕਦਾ।
ਅੰਬੜ ਕੋਈ ਨਾ ਸਕਈ ਹਉ ਕਿਸ ਨੂੰ ਪੁੱਛਣ ਜਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚਖੰਡ ਤਾਂ ਕੋਈ ਅੱਪੜ ਵੀ ਨਹੀਂ ਸਕਦਾ ਤੇ ਦੱਸੋ ਫਿਰ ਅਸੀਂ ਕਿਸ ਨੂੰ ਪੁੱਛਣ ਵਾਸਤੇ ਜਾਈਏ। ਜਦੋਂ ਕੋਈ ਉੱਥੇ ਜਾ ਹੀ ਨਹੀਂ ਸਕਦਾ ਉਹਦੀ ਕਿਰਪਾ ਤੋਂ ਬਿਨਾਂ ਜਿਹੜਾ ਚੱਲਿਆ ਜਾਵੇ ਮੁੜ ਕੇ ਆ ਨਹੀਂ ਸਕਦਾ, ਦੱਸੋ ਫਿਰ ਕਿਸ ਨੂੰ ਜਾ ਕੇ ਪੁੱਛਣ ਜਾਈਏ।
ਵਰਨਾ ਵਰਨ ਨਾ ਪਾਵਨੀ ਜੇ ਕਿਸੈ ਵੱਡਾ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੁਨੀਆਂ ਵਿੱਚ ਉੱਚੇ ਨੀਵੇਂ ਵਰ ਨੇ, ਉੱਚੀਆਂ ਨੀਵੀਆਂ ਜਾਤਾਂ ਨੇ, ਪਰ ਵਾਹਿਗੁਰੂ ਪਰਮੇਸ਼ਰ ਨੂੰ ਇਹ ਚੰਗਾ ਨਹੀਂ ਲੱਗਦਾ ਵੀ ਜਿਹੜੇ ਲੋਕ ਉੱਚੀਆਂ ਨੀਵੀਆਂ ਜਾਤਾਂ ਦੇ ਅਭਿਮਾਨ ਦੇ ਵਿੱਚ ਫਸੇ ਹੋਏ ਨੇ ਨਾ ਭਾਵਨੀ ਉਹ ਵਾਹਿਗੁਰੂ ਨੂੰ ਚੰਗੇ ਨਹੀਂ ਲੱਗਦੇ। ਜੇ ਕਿਸੇ ਵੱਡਾ ਕਰੇ, ਜੇ ਵਾਹਿਗੁਰੂ ਕਿਸੇ ਨੂੰ ਵੱਡਾ ਕਰਨਾ ਚਾਹੇ ਤੇ ਉਹੀ ਵੱਡਾ ਹੋ ਸਕਦਾ ਹੈ। ਇਹਦਾ ਮਤਲਬ ਇਹ ਹੈ ਜਿਸਨੂੰ ਵਾਹਿਗੁਰੂ ਪਰਮੇਸ਼ਰ ਵੱਡਾ ਕਰਨਾ ਚਾਹੇ ਉਸ ਨੂੰ ਨਾਮ ਦੀ ਭਗਤੀ ਦੀ ਦਾਤ ਬਖਸ਼ਿਸ਼ ਕਰ ਦਿੰਦਾ ਤੇ ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਉਹਦੇ ਬਰਾਬਰ ਕੋਈ ਵੀ ਨਹੀਂ ਦੁਨੀਆਂ ਦੇ ਵਿੱਚ ਆਦਮੀ ਹੋ ਸਕਦਾ। ਪੰਡਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਇਸ ਲਈ ਜਾਤਾਂ ਕਰਕੇ ਉੱਚਾ ਨੀਵਾਂ ਕੋਈ ਨਹੀਂ ਹੋ ਸਕਦਾ ਤੇ ਜੇ ਵਾਹਿਗੁਰੂ ਕਿਸੇ ਨੂੰ ਵੱਡਾ ਕਰਨਾ ਚਾਹੇ ਉਹੀ ਵੱਡਾ ਹੁੰਦਾ ਹੈ।
ਵੱਡੇ ਹੱਥ ਵਡਿਆਈਆਂ ਜੈ ਪਾਵੇ ਤੈ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵੱਡੇ ਅਕਾਲ ਪੁਰਖ ਦੇ ਹੱਥ ਵਿੱਚ ਸਾਰੀਆਂ ਵਡਿਆਈਆਂ ਨੇ, ਜਿਸ ਨੂੰ ਪਾਉਂਦਾ ਉਸੇ ਨੂੰ ਵਾਹਿਗੁਰੂ ਵਡਿਆਈਆਂ ਦਿੰਦਾ ਹੈ।
ਹੁਕਮ ਸਵਾਰੇ ਆਪਣੇ ਜਸਾ ਨਾ ਢਿੱਲ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪਣੇ ਹੁਕਮ ਦੇ ਵਿੱਚ ਹੀ ਵਾਹਿਗੁਰੂ ਉਸ ਨੂੰ ਸਵਾਰ ਦਿੰਦਾ ਹੈ, ਜਿਸ ਉੱਤੇ ਦਿਆਲ ਹੋਵੇ ਉਸਦੇ ਜੀਵਨ ਨੂੰ ਸਵਾਰ ਦਿੰਦਾ ਹੈ। ਚਸਾ ਨਾ ਢਿੱਲ ਕਰੇ, ਚਸਾ ਭਰ ਵੀ ਕੋਈ ਵਾਹਿਗੁਰੂ ਢਿੱਲ ਨਹੀਂ ਕਰਦਾ, ਰਤਾ ਭਰ ਵੀ ਦੇਰ ਨਹੀਂ ਕਰਦਾ, ਜਿਸ ਨੂੰ ਚਾਹੇ ਇਕਦਮ ਉਸ ਨੂੰ ਸੋਨੇ ਵਰਗਾ ਬਣਾ ਦਿੰਦਾ ਹੈ।
ਸਭ ਕੋ ਆਖੇ ਬਹੁਤ ਬਹੁਤ ਲੈਣੇ ਕੈ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ ਜਿੰਨੇ ਵੀ ਦੁਨੀਆਂ ਦੇ ਲੋਕ ਨੇ, ਪੀਰ ਪੈਗੰਬਰ ਨੇ, ਰਿਸ਼ੀ ਮੁਨੀ ਅਵਤਾਰ ਨੇ, ਲੈਣੇ ਕੈ ਵਿਚਾਰ, ਉਹ ਲੈਣ ਦੀ ਵਿਚਾਰ ਨੂੰ ਆਪਣੇ ਮਨ ਵਿੱਚ ਧਾਰਨ ਕਰਕੇ ਵੀ ਅਸੀਂ ਰੱਬ ਤੋਂ ਕੁਛ ਲੈਣਾ, ਸਭ ਕੋ ਆਖੇ ਬਹੁਤ ਬਹੁਤ। ਸਭ ਕੋ ਦਾ ਅਰਥ ਹੈ ਹਰ ਕੋਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਬਹੁਤ ਵੱਡਾ ਹੈ, ਬਹੁਤ ਉੱਚਾ ਹੈ, ਬਹੁਤ ਮਹਾਨ ਹੈ, ਇਸ ਤਰ੍ਹਾਂ ਆਖਦਾ ਹੈ। ਪਰ ਉਹਨਾਂ ਦੀ ਅਸਲੀ ਜਿਹੜੀ ਅੰਦਰੋਂ ਇੱਛਾ ਹੁੰਦੀ ਹੈ ਉਹ ਇਹੀ ਹੁੰਦੀ ਹੈ ਵੀ ਵਾਹਿਗੁਰੂ ਪਰਮੇਸ਼ਰ ਸਾਨੂੰ ਕੋਈ ਦਾਤ ਬਖਸ਼ਿਸ਼ ਕਰ ਦੇਵੇ।
ਇਹ ਵੱਡ ਦਾਤਾ ਆਖੀ ਹੈ ਦੇ ਕੇ ਰਹਾ ਸੁਮਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਦਾਤਾ ਕਿਤਨਾ ਕੁ ਵੱਡਾ ਆਖਿਆ ਜਾ ਸਕਦਾ ਹੈ, ਭਾਵ ਉਸਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਉਸ ਦਾਤੇ ਬਾਰੇ ਸਤਿਗੁਰੂ ਨੇ ਲਿਖਿਆ ਹੈ ਵੱਡਾ ਦਾਤਾ ਤਿਲ ਨਾ ਤਮਾਏ। ਉਹ ਕਿਤਨਾ ਕੁ ਵੱਡਾ ਦਾਤਾ ਆਖਿਆ ਜਾ ਸਕਦਾ ਹੈ, ਇਹਦੇ ਬਾਰੇ ਕੁਛ ਵੀ ਨਹੀਂ ਆਖਿਆ ਜਾ ਸਕਦਾ। ਦੇ ਕੇ ਰਹਿਆ ਸ਼ੁਮਾਰ, ਉਹ ਵਾਹਿਗੁਰੂ ਸਭ ਨੂੰ ਦਾਤਾਂ ਦੇ ਕੇ ਅਤੇ ਫਿਰ ਸਾਰਿਆਂ ਦੀ ਸ਼ੁਮਾਰ ਗਿਣਤੀ ਵੀ ਕਰ ਰਿਹਾ ਹੈ, ਕਿਸੇ ਨੂੰ ਕਿੰਨੀ ਦਾਤ ਦਿੱਤੀ ਗਈ ਹੈ, ਕੋਈ ਰਹਿ ਤੇ ਨਹੀਂ ਗਿਆ, ਇਉਂ ਸਾਰਾ ਕੁਛ ਵਾਹਿਗੁਰੂ ਦੇ ਸ਼ੁਮਾਰ ਦੇ ਵਿੱਚ ਲਿਖੇ ਦੇ ਵਿੱਚ ਹੋ ਰਿਹਾ ਹੈ।
ਨਾਨਕ ਤੋਟ ਨਾਵਈ ਤੇਰੇ ਜੁਗ ਹੈ ਭੰਡਾਰ।
ਅੰਤਲੀ ਪੰਕਤੀ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਉਚਾਰਨ ਕਰਦੇ ਹਨ, ਹੇ ਵਾਹਿਗੁਰੂ ਜੀ, ਤੇਰੇ ਜੁਗਾਂ ਜੁਗਾਂ ਦੇ ਤੱਕ ਭੰਡਾਰੇ ਚੱਲ ਰਹੇ ਨੇ ਤੇ ਚੱਲਦੇ ਰਹਿਣਗੇ, ਨਾਨਕ ਤੋਟ ਨਾ ਆਵੇ। ਪਰ ਮਹਾਰਾਜ, ਤੁਹਾਡੇ ਭੰਡਾਰਿਆਂ ਵਿੱਚ ਕਦੇ ਤੋਟ ਨਹੀਂ ਆ ਸਕਦੀ ਤੇ ਨਾ ਹੀ ਕਦੇ ਆਵੇਗੀ। ਤੁਹਾਡੇ ਭੰਡਾਰੇ ਜੁਗਾਂ ਜੁਗਾਂ ਤੋਂ ਵਰਤਾਏ ਜਾ ਰਹੇ ਨੇ ਤੇ ਹੁਣ ਵੀ ਵਰਤ ਰਹੇ ਨੇ, ਅੱਗੇ ਨੂੰ ਵੀ ਵਰਤਦੇ ਰਹਿਣਗੇ, ਪਰ ਤੁਹਾਡੇ ਭੰਡਾਰਿਆਂ ਦੇ ਵਿੱਚ ਕਦੇ ਕਮੀ ਨਹੀਂ ਆਵੇਗੀ। ਐਸੇ ਆਪ ਜੀ ਦੇ ਭੰਡਾਰੇ ਨੇ, ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਇਹ ਐਸੇ ਤੁਹਾਡੇ ਭੰਡਾਰੇ ਨੇ ਜਿਹੜੇ ਖਾਂਦਿਆਂ ਖਰਚਦਿਆਂ ਕਦੇ ਮੁੱਕਣ ਵਾਲੇ ਨਹੀਂ। ਇਹ ਐਸੇ ਭੰਡਾਰੇ ਮਹਾਰਾਜ ਤੁਹਾਡੇ ਹਮੇਸ਼ਾ ਲਈ ਚੱਲ ਰਹੇ ਨੇ ਤੇ ਚੱਲਦੇ ਰਹਿਣਗੇ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ। ਸਤਿਗੁਰੂ ਮਿਹਰ ਕਰਨ, ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕੇ ਵੱਡ ਦਾਤਾ ਆਖੀਐ ਦੇ ਕੈ ਰਹਿਆ ਸੁਮਾਰ, ਨਾਨਕ ਤੋਟ ਨਾ ਆਵਈ ਤੇਰੇ ਜੁਗ ਹੈ ਭੰਡਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।